संत मराल करे कंसोहल किंजम त्रास मिटो दुख कागल कल युग दुर्ग दूर कर वैको दर्शन गुरु सगल सुख सागर राम भला श्री मल्ला पहला गगन में थाल रवचंद दीपक बने तारका मंडल जनक मोती धूप मल आन लो पवन छवरो करे सगल बन राए फुलंत ज्योति कैसी आरती होए भवखंड ना तेरी आरती अनहता शब्द वादन तुझेरी रहा सहस्तव नयन नयन है तोय को सहस मूरत नना एक तोई सहस पद विमल नन एक पद गंध विन सहस तव गंधयो चलत मोई सब में ज्योत ज्योत है सोए किस दे चानन सब में चानन होए गुर साखी जो प्रगट हो ज्योति स्वभावे सो आरती होए हर चरण कमल मकरंद लोभित मनो अन दिनो मोहे आई प्यासा कृपा जल दे नानक सारंग को होए जाते तेरे नाम आसा हर चरण कमल मकरंद लोभित मनो अन दिनो मोहे आई प्यासा कृपा जल दे नानक सारंग को होए जाते तेरे नाए वासा वाहिगुरु जी का खालसा वाहिगुरु जी की फतह। सन्मानयोग गुरु रूप साधन जीओ कीर्तन सुहेले जी की विचार सिलसिलावार आप सरवण कर रहे हो ते सुहेले जी का यह तीसरा शब्द यह भी साहिब श्री गुरु नानक देव जी महाराज का उच्चारण किया है। इसका इतिहासक पिछोकड़ भी है। अक्सर इतिहासकार ऐसा कहते हैं कि शब्द सरगा ने जगन्नाथपुरी उच्चारण किया और उच्चारण करने का वेला शाम का सी क्योंकि आरती शाम को गायन होती है। संध्या भी नितनेम की प्रथा तो बाद सनातन मंदिरों में बकायदा आरती होती है। संस्कृत शब्द है आरत का। कुछ कुर्बान करना निछावर करना सदके करना अपने पूज इष्ट को तो कुर्बान करने की एक विधि जो सनातन मत ने अपनाई हुए कि एक थाल में एक दीवा या दस दीवे या इसको भी बहुत ज्यादा कुछ पुष्प और इस तो इलावा कुछ धन या सोने की मोहर या मोती इत्यादि रख के अपने पूज इष्ट देवते देखों आदत का करने, उस तो सदके करना, उस तो कुर्बान करना, किसी हद तक कुर्बानी का ये संदेश हर कौम में मौजूद है। मूल गल से जगत भुल जाता है और ऊपर लिया मोटिया मोटिया गलों में जगत पकड़ लेता है। जैसे इस्लाम ने कुर्बानी की गल को पकड़िया तो लखां हाजी रमजान के दिनों में लखां ही जानवरों की बलि कुर्बानी दे देते हैं मक्के दे, कोई जिंद कुर्बान करनी है, कोई जानवर कुर्बान करना है। तो कुर्बानी का इस ढंग का मादा उपदेश संदेश समूह धर्मां में मौजूद है। कुर्बान करना की है, भेद करना की है, मोटी गल नूं लोगों ने पकड़ लिया, बुनियादी गल खुल गई। सिर दे जो मनुख दे फिदूर है वह है अहम भाव अहंकार, इसनूं सदके करना है। तो अहंकार वधदा है धन करके, जोगन करके, प्रभुता करके। तो हिंदू धर्म ने तौर तरीका अपनाया भी थाल सोने का हो, मोती आवन, दीवे भी करीबन करीबन सोने दे या चांदी दे आवन, सोने सोने फुल उस थाल लेख पाए आवन। ये सब कुछ अपने बोझ तो कुर्बान करिए, सदके करिए, निछावर करिए और ऐसा रोज करिए। असी अपने खोज तो ये सब कुछ रोज सदके करिए। तो शाम के वक्त संध्या के वक्त नितनेम के पाठ पूजा के बाद ये आरत का भाव आरती करीबन करीबन हर हिंदू मंदिर आती है, अज भी आती है। साहिब श्री गुरु नानक देव जी महाराज जी सुर आप निर्गुण दे सरगुण की झलक वेखते हैं, सरगुण दे निर्गुण की झलक वेखते हैं। इस वास्ते गुरु नानक की सोचनी इस्लाम तो हिंदू जगत तो कुछ न्यारी है। गुरु गोबिंद सिंह जी महाराज ने तो खुले कह दिता, जब लग खालसा रहे न्यारा तब लग तेज दियो मैं सारा। इन्हों कि तंग दिली ना समझना। इस्लाम कहता केवल निर्गुण की पूजा करनी है, सरगुण है ही नहीं। तो सनातन मत ने गल अपनाई गई नहीं, सरगुण की पूजा करनी है, छड़ो निर्गुण, निर्गुण तक आपे सुर पहुंच जाएगी। बुनियाद जो दिखाई देता है सरगुण, इतों ही अपनी इबादत बंदना शुरू कर दें। निर्गुण ते सरगुण के झगड़े करके अक्सर इस्लाम ते सनातन विच बहुत वड्डे टकराव भी होए, बहुत वड्डे खून खराबे भी होए। हजारा मंदिर जो बर्बाद किए इस्लाम ने महज इस कारण के सरगुण की पूजा है, असी नहीं बर्बाद कर सकते। क्यों सरगुण की पूजा है? और सोमनाथ के मंदिर में तो बेशक दफा तबाह किया गया, बर्बाद किया गया, छोटे छोटे मंदिर लुटे गए, ढाए गए, बर्बाद किए गए। कारण सरगुण की पूजा खटकती थी, सरगुण की पूजा इस्लाम में चुभती थी। और निरोल निर्गुण ब्रह्म की पूजा आराधना सनातन मत करण नूं तैयार नहीं सी। साहिब श्री गुरु नानक देव जी महाराज का जमाना आया ते आप दे ए वचन कि सरगुण का जो गुप्त रूप है वह तो निर्गुण है, ते निर्गुण का जो प्रगट रूप है वह तो सरगुण है। शरीर का जो गुप्त हिस्सा है वो आत्मा है, आत्मा का जो प्रगट हिस्सा है वो शरीर है। मकान का जो गुप्त हिस्सा है वो बुनियाद है, ते बुनियाद का जो प्रगट हिस्सा है वो मकान है। जैसे दरख्त का जो गुप्त हिस्सा है वो जड़ा है, ते जड़ा का जो प्रगट हिस्सा है वो दरख्त है। ਤੇ ਸਾਹਿਬਾਂ ਨੇ ਦੋਹਾਂ ਦੀ ਇਕੱਠੀ ਪ੍ਰਤਿਸ਼ ਸ਼ੁਰੂ ਕੀਤੀ। ਆਪ ਦਿੱਤਾ ਸਰਗੁਣ ਦੀ ਸੇਵਾ ਕਰ ਲਓ, ਨਿਰਗੁਣ ਦਾ ਸਿਮਰਨ ਕਰ ਲਓ, ਨਾ ਸਰਗੁਣ ਤੋਂ ਟੁੱਟੋ ਤੇ ਨਾ ਨਿਰਗੁਣ ਤੋਂ। ਇਹ ਚੂੰਕਿ ਗੱਲ ਬੜੀ ਨਿਆਰੀ ਸੀ, ਨਿਰਾਲੀ ਸੀ ਤੇ ਚੰਗੇ ਚੰਗੇ ਆਲਮ ਇਸ ਗੱਲ ਨੂੰ ਮੰਨਦੇ ਨੇ ਕਿ ਗੁਰੂ ਨਾਨਕ ਦੀ ਇਹ ਗੱਲ ਦੋਵੇਂ ਤਬਕਿਆਂ ਦੀ ਸਮਝ ਵਿੱਚ ਨਹੀਂ ਆਈ, ਕਿਉਂਕਿ ਦੋਵਾਂ ਨੇ ਵੰਡੀਆਂ ਪਾਈਆਂ ਸਨ। ਇੱਕ ਨੇ ਕਸਮ ਚੁੱਕੀ ਸੀ ਵੀ ਸਰਗੁਣ ਦੀ ਹੀ ਪੂਜਾ ਕਰਨੀ ਹੈ, ਨਿਰਗੁਣ ਦੀ ਨਹੀਂ, ਨਿਰਗੁਣ ਤੱਕ ਆਪੇ ਹੀ ਸੁਰਖ ਪਾਉਂਦੇ। ਤੇ ਇੱਕ ਨੇ ਨਿਰਗੁਣ ਦੀ ਪੂਜਾ ਦਾ ਆਧਾਰ ਚੁਣ ਕੇ ਸਰਗੁਣ ਦੀ ਪੂਜਾ ਦਾ ਇਤਨਾ ਖੰਡਨ ਕੀਤਾ ਕਿ ਉਹ ਮੰਦਰ ਹੀ ਨੇਕ ਤੋਂ ਨਾਬੂਦ ਕਰ ਦਿੱਤੇ ਜਿੱਥੇ ਸਰਗੁਣ ਦੀ ਪੂਜਾ ਚੱਲਦੀ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਾਨ, ਨਿਰਗੁਣ ਦਾ ਸਿਮਰਨ ਕਰੋ, ਸਰਗੁਣ ਦੀ ਸੇਵਾ ਕਰੋ। ਨਿਰਗੁਣ ਦੀ ਸੇਵਾ ਨਹੀਂ ਤੇ ਨਿਰਗੁਣ ਨੂੰ ਸੇਵਾ ਕਰਨ ਦੀ ਕੋਈ ਹੈ, ਉਹਨੂੰ ਕੋਈ ਸੇਵਾ ਦੀ ਲੋੜ ਵੀ ਨਹੀਂ। ਨਿਰਗੁਣ ਹੈ, ਦਿਖਾਈ ਨਹੀਂ ਦਿੰਦਾ, ਅਤਿ ਸੂਖਸ਼ਮ ਬੁਨਿਆਦ। ਅੱਜ ਦਾ ਇਹ ਜਿਹੜਾ ਆਰਤੀ ਦਾ ਸ਼ਬਦ ਹੈ, ਇਹਦੇ ਵਿੱਚ ਪਰਮਾਤਮਾ ਦੇ ਦੋ ਰੂਪ ਸਤਿਗੁਰ ਦੱਸਦੇ ਪਏ ਨੇ, ਨਿਰਗੁਣ ਸਰਗੁਣ ਕਬੂਲ ਕਰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਸਮਾਨ, ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਆਪ ਜਿਨ ਸਗਲੀ ਮੋਰੀ। ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ, ਔਰ ਇਹ ਬਹੁਤ ਵੱਡੀ ਸੱਚਾਈ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਰੱਖੀ। ਔਰ ਇਸ ਪੂਰਨ ਸੱਚਾਈ ਨੂੰ ਸਮਝੇ ਬਿਨਾਂ ਪੂਰਨ ਬ੍ਰਹਮ ਨਾਲ ਜੁੜਨਾ ਵੀ ਬਹੁਤ ਔਖਾ। ਤੇ ਮੈਂ ਇਸ ਤਰ੍ਹਾਂ ਇਸ ਸ਼ਬਦ ਦੇ ਅਕਾਲ ਪੁਰਖ ਦੇ ਦੋਵਾਂ ਰੂਪਾਂ ਦਾ ਜ਼ਿਕਰ ਕੀਤਾ, ਉਹਦੇ ਦੋ ਰੂਪ। ਨਿਰਗੁਣ ਜੋ ਸੂਖਸ਼ਮ ਹੈ, ਸਰਗੁਣ ਜੋ ਦਿਖਾਈ ਦਿੰਦਾ, ਤੇ ਸਰਗੁਣ ਉਸ ਪਰਿਪੂਰਨ ਪਰਮਾਤਮਾ ਦਾ ਝੋਲਾ ਹੈ। ਤੇ ਜੈਸੇ ਬੰਦਾ ਬਸਤਰ ਬਦਲਦਾ ਰਹਿੰਦਾ ਹੈ, ਇਹ ਝੋਲੇ ਬਦਲਦੇ ਰਹਿੰਦੇ, ਕਦੇ ਇੱਕ ਪ੍ਰਿਥਵੀ ਬਣ ਗਈ ਮਿਟ ਗਈ, ਦੂਸਰੀ ਧਰਤੀ ਬਣ ਗਈ ਮਿਟ ਗਈ, ਕੋਈ ਸੂਰਜ ਚੰਦ ਤਾਰੇ ਬਣ ਗਏ ਮਿਟ ਗਏ, ਇਹ ਉਸਦਾ ਝੋਲਾ ਹੈ। ਪੁਰਾਣਾ ਹੋ ਜਾਂਦਾ, ਉਹ ਨਵੇਂ ਪੈਣ ਜਾਂਦਾ, ਧਰਤੀਆਂ ਨਵੀਆਂ ਬਣਦੀਆਂ ਨੇ, ਮਿਟਦੀਆਂ ਨੇ ਪੁਰਾਣੀਆਂ, ਸੂਰਜ ਚੰਦ ਤਾਰੇ ਨਵੇਂ ਬਣਦੇ ਨੇ, ਮਿਟਦੇ ਨੇ ਪੁਰਾਣੇ। ਲੇਕਿਨ ਉਹ ਜੋ ਸੂਖਸ਼ਮ ਬ੍ਰਹਮ ਹੈ, ਉਹ ਨਿਸ਼ਚਲ ਹੈ, ਅਡੋਲ ਹੈ, ਅਟਲ ਹੈ। ਉਹ ਟੁੱਟਣਾ ਦੋਹਾਂ ਨਾਲ ਨਹੀਂ ਹੈ, ਦੋਹਾਂ ਨਾਲ ਜੁੜਨਾ ਹੈ। ਸਰਗੁਣ ਦੀ ਸੇਵਾ ਤੇ ਨਿਰਗੁਣ ਦਾ ਸਿਮਰਨ। ਸ਼ਬਦ ਦੀ ਕੁਛ ਵਿਚਾਰ ਕਰਕੇ ਮੈਂ ਫਿਰ ਇਸ ਭਾਵ ਦਾ ਤੁਹਾਡੇ ਸਾਹਮਣੇ ਖੁਲਾਸਾ ਕਰਾਂਗਾ ਕਿ ਨਿਰਗੁਣ ਦੀ ਸੇਵਾ ਨਹੀਂ ਸਿਮਰਨ, ਤੇ ਸਰਗੁਣ ਦਾ ਸਿਮਰਨ ਨਹੀਂ ਸੇਵਾ। ਇਸ ਗੱਲ ਨੂੰ ਸਮਝ ਲਏ ਤੇ ਗੁਰਮਤ ਦੀ ਸਮਝ ਆਵੇਗੀ, ਵਰਨਾ ਨਹੀਂ। ਵਰਨਾ ਗੁਰਮਤ ਨੂੰ ਸਮਝਣਾ ਬਹੁਤ ਔਖਾ ਹੋ ਜਾਏਗਾ। ਪ੍ਰਥਮ ਆਪ ਇਸ ਸ਼ਬਦ ਦੇ ਅਗਲੇ ਅਰਥ ਸਰਵਨ ਕਰੋ ਤੇ ਫਿਰ ਮੈਂ ਖੁਲਾਸਾ ਤੁਹਾਡੇ ਸਾਹਮਣੇ ਕਰਾਂ, ਕਿਉਂਕਿ ਸ਼ਬਦ ਕਾਫੀ ਵੱਡਾ ਹੈ। ਅਖਰੀ ਅਰਥ ਪ੍ਰਥਮ ਆਪ ਸਰਵਨ ਕਰੋ। ਗਲ ਮੈਂ ਥਾਲ ਰਾਉ ਚੰਦ ਦੀ ਪਦ ਬਣੇ। ਕਿਉਂਕਿ ਹਿੰਦੂ ਜਗਤ ਸਰਗੁਣ ਦੀ ਪੂਜਾ ਕਰਦਾ ਹੈ, ਤਾਂ ਸਾਜੋ ਸਮਾਨ ਵੀ ਸਰਗੁਣ ਵੇਦੀ ਦਾ ਚਾਹੀਦਾ। ਆਪ ਉਹਦੇ 'ਚ ਦੀਵੇ, ਉਹਦੇ 'ਚ ਕੁਝ ਧਨ ਮੋਤੀ ਜਾਂ ਸੋਨੇ ਦੀਆਂ ਮੋਹਰਾਂ, ਪੁਸ਼ਪ ਇਤਿਆਦ, ਔਰ ਇਸ ਤਰ੍ਹਾਂ ਆਪਣੇ ਇਸ਼ਕ ਪੂਜ ਦੇ ਅੱਗੋਂ ਥਾਲ ਬਣਾਉਂਦੇ ਨੇ, ਭਾਵ ਸਦਕੇ ਹੁੰਦੇ ਨੇ, ਨਿਛਾਵਰ ਹੁੰਦੇ ਨੇ, ਕੁਰਬਾਨ ਹੁੰਦੇ ਨੇ। ਆਰਤੀ ਦਾ ਖੰਡਨ ਨਹੀਂ ਮੰਡਨ ਹੈ, ਪਰ ਗਜ਼ਬ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਇਹ ਆਰਤੀ ਬ੍ਰਹਿਮੰਡ ਦੀ ਕੀਤੀ ਹੈ, ਕਿਸੇ ਦੇਵੀ ਦੇਵਤੇ ਦੀ ਨਹੀਂ, ਸਮੂਹ ਬ੍ਰਹਿਮੰਡ। ਸਿਆਣੇ ਕਹਿੰਦੇ ਨੇ ਪ੍ਰਾਚੀਨ ਹਿੰਦੀ ਤੇ ਬੰਗਲਾ ਦੇ ਮਹਾਨ ਦਾਰਸ਼ਨਿਕ ਸ਼ਾਇਰ ਰਾਵਿੰਦਰ ਨਾਥ ਟੈਗੋਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਸ਼ਬਦ ਤੋਂ ਬੜੇ ਹੀ ਪ੍ਰਭਾਵਿਤ, ਔਰ ਹਰਿਮੰਦਰ ਸਾਹਿਬ ਦੇ ਇਸ ਆਰਤੀ ਨੂੰ ਗਾਇਨ ਕਰਦੇ ਆਉਣਾ ਸੁਣ ਕੇ ਰਸਨਾ ਚ ਵਾਹ ਵਾਹ ਨਿਕਲ ਗਈ ਤੇ ਬ੍ਰਹਿਮੰਡ ਦੀ ਆਰਤੀ ਕਿਸੇ ਛੋਟੇ ਦੇਵਤੇ ਦੀ ਨਹੀਂ, ਕਿਸੇ ਇਸ਼ਟ ਦੀ ਨਹੀਂ, ਕਿਸੇ ਅਵਤਾਰ ਦੀ ਨਹੀਂ, ਕਿਸੇ ਸੰਤ ਦੀ ਨਹੀਂ, ਇਸ ਆਰਤੀ ਦੇ ਸਮੂਹ ਬ੍ਰਹਿਮੰਡ ਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੋਚ ਨਹੀਂ ਤੇ ਆਪ ਦੀ ਇਸ ਅਦਮੀ ਸੋਚ ਤੋਂ ਰਾਬਿੰਦਰਨਾਥ ਟੈਗੋਰ ਸਦਕੇ ਜਾਂਦਾ ਰਿਹਾ, ਕੁਰਬਾਨ ਜਾਂਦਾ ਰਿਹਾ। ਸਾਹਿਬ ਕਹਿੰਦੇ ਪਰਮਾਤਮਾ ਅਸੀਮ ਹੈ, ਉਸ ਅਸੀਮ ਦੀ ਪੂਜਾ ਕਿਸੇ ਅਸੀਮ ਸਮਿਗਰੀ ਨਾਲ ਹੋਵੇਗੀ, ਸੀਮਤ ਨਾਲ ਨਹੀਂ। ਗਗਨ ਨੇ ਥਾ ਤੇ ਸਮੂਹ ਗਗਨ ਆਕਾਸ਼ ਥਾ ਹੈ। ਆਕਾਸ਼ ਨੂੰ ਥਾਲ ਕਹਿਣਾ, ਜੈਸੇ ਸਾਰਾ ਸਾਜੋ ਸਮਾਨ ਥਾਲ ਦੇ ਵਿੱਚ ਆਉਂਦਾ ਹੈ, ਇਹ ਸਭ ਕੁਛ ਆਕਾਸ਼ ਦੇ ਵਿੱਚ ਹੈ। ਆਕਾਸ਼ ਪੰਜਵਾਂ ਤੱਤ ਹੈ ਤੇ ਬੜਾ ਸਿਰਮੌਰ ਤੱਤ ਹੈ। ਇਸਲਾਮ ਨੇ ਚਾਰ ਤੱਤ ਹੀ ਮੰਨੇ ਨੇ, ਪੰਜਵਾਂ ਨਹੀਂ ਮੰਨਿਆ। ਹਿੰਦੁਸਤਾਨ ਦੇ ਤਾਂਤਰਿਕ ਯੋਗਾਂ ਨੂੰ ਜਨਮ ਦੇਣ ਵਾਲੇ ਜਿਹਨਾਂ ਨੂੰ ਚਾਰ ਵਾਕ ਕਰਕੇ ਆਖਿਆ ਗਿਆ, ਉਹ ਵੀ ਚਾਰ ਤੱਤਾਂ ਨੂੰ ਮੰਨਦੇ ਨੇ, ਪੰਜਵੇਂ ਨੂੰ ਨਹੀਂ ਮੰਨਦੇ। ਬਈ ਜਲ ਹੈ, ਪ੍ਰਿਥਵੀ ਹੈ, ਅਗਨੀ ਹੈ, ਵਾਯੂ ਹੈ, ਮਨੁੱਖ ਨਾਲ ਆਕਾਸ਼ ਦਾ ਵੀ ਸੰਬੰਧ ਕੋਈ ਵੀ ਨਹੀਂ। ਇਸਲਾਮ ਵੀ ਚਾਰ ਤੱਤਾਂ ਨੂੰ ਮੰਨਦਾ ਹੈ ਤੇ ਹਿੰਦੁਸਤਾਨ ਦਾ ਪੁਰਾਣਾ ਧਰਮ ਜਿਸਨੇ ਤਾਂਤਰਿਕ ਵਿਦਿਆ ਨੂੰ ਜਨਮ ਦਿੱਤਾ, ਜਾਦੂ ਟੋਣਿਆਂ ਨੂੰ ਜਨਮ ਦਿੱਤਾ, ਔਰ ਕਿਸੇ ਹਰ ਤਰ੍ਹਾਂ ਦੀ ਖੁੱਲ ਸਰੀਰਕ ਤੇ ਮਾਨਸਿਕ ਨੂੰ ਧਰਮ ਦਾ ਅੰਗ ਬਣਾਇਆ, ਇਸ ਤਰ੍ਹਾਂ ਦੇ ਚਾਰ ਵਾਕ ਚਾਰ ਤੱਤਾਂ ਨੂੰ ਮੰਨਦੇ ਨੇ, ਪੰਜਵੇਂ ਨੂੰ ਨਹੀਂ। ਗੁਰਬਾਣੀ ਤੇ ਹਿੰਦੁਸਤਾਨ ਦੇ ਬੇਸ਼ਤਰ ਰਿਸ਼ੀ ਪੰਜ ਤੱਤ ਮੰਨਦੇ, ਤੱਤ ਪੰਜ ਨੇ ਤੇ ਪੰਜਵਾਂ ਤੱਤ ਪ੍ਰਧਾਨ ਹੈ ਆਕਾਸ਼, ਕਿਉਂਕਿ ਸਭ ਕੁਛ ਆਕਾਸ਼ ਦੇ ਵਿੱਚ ਹੈ, ਸਭ ਕੁਛ ਆਕਾਸ਼ ਤੋਂ ਆਉਂਦਾ ਹੈ, ਸਭ ਕੁਛ ਆਕਾਸ਼ ਦੇ ਵਿੱਚ ਸਮਾ ਜਾਂਦਾ ਹੈ। ਆਕਾਸ਼ ਤੋਂ ਮੁਰਾਦ ਜਿਸਦਾ ਕੋਈ ਵਜੂਦ ਨਹੀਂ, ਸੁਣ। ਕਈ ਵਾਰੀ ਜਿਸ ਵਕਤ ਬੰਦਾ ਨਿਰਵਿਚਾਰ ਹੋ ਜਾਂਦਾ, ਕੋਈ ਵਿਚਾਰ ਨਹੀਂ, ਕੋਈ ਫੁਰਨੇ ਨਹੀਂ, ਕਿੱਥੇ ਸਮਾ ਜਾਂਦਾ ਹੈ? ਸੁਣ ਅਵਸਥਾ ਵਿੱਚ, ਤੇ ਸੁਣ ਨੂੰ ਕਿਧਰੇ ਕਿਹ ਨਾ ਸਮਝਣਾ ਵੀ ਕੁਛ ਵੀ ਨਹੀਂ ਜਿੱਥੇ। ਸੁਣ ਸਮਾਉ ਅਨਹਦ ਤੈਨਾਵ, ਕਹਿਣ ਨਾ ਜਾਈ ਅਚਰਜ ਵਿਸਮਾ। ਹਿੰਦੁਸਤਾਨ ਵਿੱਚ ਇੱਕ ਸੱਜਣ ਨੇ ਇਸ ਗੰਨ ਦਾ ਤਜਰਬਾ ਕੀਤਾ। ਇੱਕ ਬੂਟਾ ਉਸਨੇ ਲਾਇਆ ਗਮਲੇ ਵਿੱਚ, ਤੇ ਗਮਲੇ ਦੀ ਚਿੱਤੀ ਮਿੱਟੀ ਪਾਈ ਨਾ ਉਸਨੇ, ਤੋਲ ਕੇ ਪਾਈ। ਉਸਨੂੰ ਬਕਾਇਦਾ ਸਿੰਚਿਆ, ਬਈ ਆਮ ਧਾਰਨਾ ਇਹ ਹੈ ਕਿ ਪੌਦਾ ਜ਼ਮੀਨ ਤੋਂ ਸ਼ਕਤੀ ਲੈਂਦਾ, ਜ਼ਮੀਨ ਦੀ ਸਤਿਆ ਲੈਂਦਾ। ਇਹਨੇ ਤਿੰਨ ਸਾਲਾਂ ਬਾਅਦ ਉਹ ਬੂਟਾ ਬਹੁਤ ਵੱਡਾ ਹੋਇਆ ਉਸ ਵੱਡੇ ਗਮਲੇ 'ਚ, ਤੇ ਉਸ ਸੱਜਣ ਨੇ ਉਸ ਮਿੱਟੀ ਨੂੰ ਤੋਲਿਆ। ਉਹ ਮਿੱਟੀ ਉਤਨੀ ਸੀ ਜਿਤਨੀ ਉਸਨੇ ਪਾਈ ਹੈ। ਹੈਰਾਨ ਹੋ ਗਿਆ ਕਿ ਇਤਨਾ ਵਜ਼ਨੀ ਦਰਖਤ ਇਸ ਗਮਲੇ ਵਿੱਚ ਕਿੱਥੋਂ ਆ? ਮਿੱਟੀ ਤੇ ਉਤਨੀ ਦੀ ਉਤਨੀ ਪਈ ਹੈ ਸਾਰੀ। ਅਗਰ ਮਿੱਟੀ ਚੋਂ ਹੀ ਪੈਦਾ ਹੁੰਦਾ, ਮਿੱਟੀ ਪੈਦਾ ਕਰ ਸਕੇ ਸਹਾਰਾ ਹੈ, ਪੌਦਾ ਮਿੱਟੀ ਨਹੀਂ ਹੈ। ਇਸ ਤਰ੍ਹਾਂ ਉਸਨੇ ਸਿਧਾਂਤ ਹਿੰਦੁਸਤਾਨ ਦੇ ਧਾਰਮਿਕ ਪੁਰਸ਼ਾਂ ਦੇ ਸਾਹਮਣੇ ਰੱਖੇ। ਨਾਗਪੁਰ ਵਿੱਚ ਇਹ ਸੱਜਣ ਔਰ ਉਸਦੀ ਇਹ ਸਭ ਤੋਂ ਪਹਿਲੀ ਖੋਜ ਤੇ ਕਹਿੰਦਾ ਇਹ ਸਭ ਕੁਛ ਸੁਣਦੇ ਚਾਹੁੰਦਾ, ਆਕਾਸ਼ ਦੇ ਚਾਹੁੰਦਾ, ਸਭ ਕੁਛ ਆਕਾਸ਼ ਦੇ ਵਿੱਚ ਹੈ। ਮਿੱਟੀ ਤੇ ਸਾਰੀ ਦੀ ਸਾਰੀ ਪਈ, ਪਰ ਇਤਨਾ ਵਜ਼ਨੀ ਬੂਟਾ ਕਿ ਖੜਾ, ਇਤਨੇ ਪੱਤੇ, ਇਸਨੂੰ ਇਤਨੇ ਫੁੱਲ ਲੱਗੇ ਨੇ, ਇਤਨਾ ਲੰਬਾ ਚੌੜਾ ਪਸਾਰਾ ਹੈ। ਵਰਤ ਕੇ ਉਸਨੇ ਹਰ ਸ਼ਕਤੀ ਨੂੰ ਨਾਪਿਆ, ਆਖਿਆ ਸਭ ਕੁਛ ਸੁਣਦੇ ਚਾਹੁੰਦਾ ਹੈ ਕਿ ਸੂਰਜ ਚੰਦ ਤਾਰੇ ਗ੍ਰਹਿ ਨਛੱਤਰ ਮਨੁੱਖ ਪਸ਼ੂ ਪੰਖੀ ਆਕਾਸ਼ ਤੋਂ ਆਉਂਦੇ ਨੇ, ਆਕਾਸ਼ ਦੇ ਸਮਾ ਜਾਂਦੇ। ਜੇ ਆਖੀਏ ਸੂਰਜ ਤੋਂ ਆਉਂਦਾ, ਇੱਕ ਦਿਨ ਸੂਰਜ ਵੀ ਮਿਟ ਜਾਂਦਾ ਹੈ, ਪ੍ਰਿਥਵੀ ਮਿਟ ਜਾਂਦੀ ਹੈ, ਕੁਛ ਵੀ ਨਹੀਂ, ਸਭ ਕੁਛ ਆਕਾਸ਼ ਦੇ ਸਮਾ ਜਾਂਦਾ ਹੈ, ਸਭ ਕੁਛ ਆਕਾਸ਼ ਦੇ ਚੋਂ ਆਉਂਦਾ ਹੈ। ਇਸ ਤਰ੍ਹਾਂ ਮੂਲ ਤੱਤ ਕੁਛ ਮੌਜੂਦਾ ਜਿਹੜੇ ਮਨੀਸ਼ ਨੇ ਉਹਨਾਂ ਨੇ ਵੀ ਮੰਨ ਲਿਆ ਆਕਾਸ਼ ਹੈ, ਤੇ ਮੈਂ ਫਿਰ ਆਪਣੀ ਵਿਆਪ ਵਾਸਤੇ ਅਰਜ਼ ਕਰਾਂ ਕਿ ਇਸਲਾਮ ਨੇ ਆਕਾਸ਼ ਨੂੰ ਤੱਤ ਹੀ ਨਹੀਂ ਮੰਨਿਆ। ਚਾਰ ਵਾਕ ਨੇ, ਚਾਰ ਤੱਤ ਮੰਨੇ ਨੇ, ਆਕਾਸ਼ ਨੂੰ ਤੱਤ ਨਹੀਂ ਮੰਨਿਆ। ਹਿੰਦੁਸਤਾਨ ਦੇ ਪੁਰਾਣੇ ਰਿਸ਼ੀਆਂ ਦੇ ਚੋਂ ਚੰਦ ਰਿਸ਼ੀਆਂ ਨੇ ਵੀ ਚਾਰ ਤੱਤ ਮੰਨੇ ਨੇ, ਪੰਜਵੇਂ ਨੂੰ ਨਹੀਂ ਮੰਨਿਆ, ਆਕਾਸ਼ ਨੂੰ ਨਹੀਂ ਮੰਨਿਆ। ਮਨੁੱਖੀ ਜੀਵਨ ਨਾਲ ਆਕਾਸ਼ ਦਾ ਕੀ ਸੰਬੰਧ ਹੈ? ਕੁਛ ਵੀ ਨਹੀਂ, ਹੈ ਹੀ ਨਹੀਂ, ਕਲਪਨਾ ਮਾਤਰ ਹੈ, ਇੰਝ ਦਿਖਾਈ ਦਿੰਦਾ। ਆਕਾਸ਼ ਤੋਂ ਮੁਰਾਦ ਖਲਾ, ਸੁਣ, ਸਭ ਕੁਛ ਸੁਣ ਦੇ ਚੋਂ ਆਉਂਦਾ ਹੈ, ਸੁਣ ਦੇ ਸਮਾ ਜਾਂਦਾ ਹੈ। ਔਰ ਸਾਹਿਬ ਕਹਿਣ, ਜਦ ਕੋਈ ਬੰਦਾ ਸੁਣ ਹੋ ਜਾਂਦਾ ਹੈ, ਨਿਰਵਿਚਾਰ ਹੋ ਜਾਂਦਾ ਹੈ, ਉਹ ਅਨਹਦ ਦੁਨੀਆ ਸੁਣ ਲੈਂਦਾ ਹੈ, ਉਹ ਪਰਮ ਪ੍ਰਕਾਸ਼ ਦੀ ਝਲਕ ਵੇਖ ਲੈਂਦਾ ਹੈ। ਇਹਦਾ ਮਤਲਬ ਹੈ, ਜਦ ਮਨੁੱਖ ਕੁਝ ਸੁਣ ਹੁੰਦਾ ਹੈ ਤਾਂ ਹੀ ਪ੍ਰਤੀਤ ਆਉਂਦੀ ਹੈ, ਤਾਂ ਫਿਰ ਪ੍ਰਤੀਤ ਵੀ ਕਿਸੇ ਸੁਣ ਦੇ ਚ ਹੁੰਦੀ ਹੋਵੇਗੀ। ਸੁਣ ਸਮਾਉ ਅਨਹਦ ਕੈ ਨਾਦ, ਕਹਿਣ ਨਾ ਜਾਈ। ਹੁਣ ਉਸ ਸੁਣ ਨੂੰ ਕਿਵੇਂ ਬਿਆਨ ਕਰੀਏ? ਮਹਾਰਾਜ ਕਹਿੰਦੇ ਕਹਿਣ ਨਾ ਜਾਈ, ਅਖਤ ਹੈ, ਕਹਿਣ ਨਾ ਜਾਈ, ਅਚਰਜ ਬਿਸਮਾ। ਜਿਸਨੂੰ ਜ਼ਬਾਨ ਨਾਲ ਜਾਂ ਕਿਸੇ ਪ੍ਰਤੱਖ ਪ੍ਰਮਾਣ ਨਾਲ ਬਿਆਨ ਕਰਨਾ ਅਤਿਅੰਤ ਕਠਿਨ, ਅਤਿਅੰਤ ਕਠਿਨ। ਤੋ ਸਾਹਿਬ ਕਹਿੰਦੇ ਸਮੂਹ ਆਕਾਸ਼ ਇਹ ਵੱਡਾ ਤੇ ਥਾਲ ਹੈ, ਜਿਸ ਤਰ੍ਹਾਂ ਪੂਜਾ ਦੀ ਆਰਤੀ ਦੀ ਸਾਰੀ ਸਮੱਗਰੀ ਥਾਲ ਦੇ ਵਿੱਚ ਆਉਂਦੀ ਹੈ। ਮਹਾਰਾਜ ਕਹਿੰਦੇ ਇਸ ਆਕਾਸ਼ ਦੇ ਵਿੱਚ ਹੀ ਸਭ ਕੁਛ ਹੈ, ਜੋ ਕੁਛ ਵੀ ਹੈ ਇਸ ਆਕਾਸ਼ ਦੇ ਵਿੱਚ, ਜੋ ਕੁਛ ਵੀ ਆਉਂਦਾ ਹੈ ਇਸ ਆਕਾਸ਼ ਦੇ ਵਿੱਚ ਆਉਂਦਾ, ਜੋ ਕੁਛ ਵੀ ਟਿਕਿਆ ਹੋਇਆ ਹੈ ਇਸ ਆਕਾਸ਼ ਦੇ ਵਿੱਚ ਟਿਕਿਆ ਹੋਇਆ। ਆਕਾਸ਼ ਮੂਲ ਹੈ, ਆਕਾਸ਼ ਮਹਾਨ ਹੈ, ਆਕਾਸ਼ ਪ੍ਰਥਮ ਹੈ। ਤੋ ਖੈਰ ਸਹਿਬ ਪ੍ਰਵਾਨ ਕਰਦੇ ਨੇ ਇਹ ਗਗਨ ਥਾਲ ਹੈ, ਤੇ ਇਹਦੇ ਚ ਦੀਵੇ, ਇਹ ਸੂਰਜ ਤੇ ਚੰਦਰਮਾ, ਇਹ ਦੀਵੇ ਨੇ। ਤੇ ਜੇ ਹੁਣ ਸੂਰਜ ਤੇ ਚੰਦਰਮਾ ਦੀ ਗੱਲ ਕਰ ਲਈਏ ਤੇ ਇਸ ਗਗਨ ਵਿੱਚ ਹੋਰ ਵੀ ਬਥੇਰਾ ਕੁਛ ਹੈ। ਮਹਾਰਾਜ ਤਮਾਮ ਗ੍ਰਹਿ ਨਛੱਤਰ ਤਾਰੇ ਸਿਆਰਿਆਂ ਦੀ ਇੱਥੇ ਗੱਲ ਕਰਦੇ ਨੇ। ਤਾਰਕਾ ਮੰਡਲ ਜਨਕ ਮੋਦੀ, ਸਮੂਹ ਤਾਰਿਆਂ ਦਾ ਇਹ ਮੰਡਲ, ਸਿਆਰਿਆਂ ਦਾ ਮੰਡਲ, ਗ੍ਰਹਿ ਨਛੱਤਰਾਂ ਦਾ ਮੰਡਲ, ਇਹ ਥਾਲ ਵਿੱਚ ਪਏ ਹੋਏ ਮੋਤੀ ਜਾਣ। ਕਹਿਣ ਤੋਂ ਮੁਰਾਦ ਗੁਰੂ ਨਾਨਕ ਦੇਵ, ਸਭ ਕੁਛ ਆਕਾਸ਼ ਦੇ ਵਿੱਚ ਹੈ, ਸਭ ਕੁਛ ਆਕਾਸ਼ ਤੋਂ ਆਉਂਦਾ ਹੈ। ਔਰ ਇਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਪ੍ਰਮਾਣ ਕਰਦੇ, ਜਬ ਉਹ ਤਰਕ ਕਰਾ ਕਰਤਾਰਾ, ਪ੍ਰਜਾ ਤਰਕ ਤਬ ਦੇ ਅਪਾਰਾ, ਜਬ ਆ ਤਰਕ ਤਰਕ ਹੋ ਤਬ ਹੋ, ਮਿਲਤ ਤੇਰੇ ਘਰ ਸਭ ਹੋ, ਸਭ ਕੁਛ ਤੇਰੇ ਵਿੱਚ ਮਿਲ ਜਾਂਦਾ। ਜਦ ਸਭ ਕੁਛ ਤੇਰੇ ਵਿੱਚ ਮਿਲ ਜਾਂਦਾ ਤਾਂ ਫਿਰ ਦਿਖਾਈ ਨਹੀਂ ਦਿੰਦਾ, ਆਉਂਦਾ ਹੋਇਆ ਜਾਂਦਾ ਹੋਇਆ ਕਦੇ ਨਹੀਂ ਦਿਖਾਈ ਦਿੰਦਾ, ਸੁਣ ਕੇ ਸਭ ਕੁਛ ਸੁਣਾ ਜਾਂਦਾ। ਸੁਣ ਕੇ ਵੀ ਅੱਜ ਤੱਕ ਯੋਗੀਆਂ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਸਨਾਤਨ ਮਤ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਨੂੰ ਗਗਨ ਕਹਿ ਦਿੱਤਾ। ਸਭ ਕੁਛ ਉਸ ਸੁਣ ਦੇ ਵਿੱਚ ਹੈ, ਉਸ ਆਕਾਸ਼ ਦੇ ਵਿੱਚ ਹੈ, ਜਿਹਦਾ ਕੋਈ ਰੰਗ ਨਹੀਂ, ਰੂਪ ਨਹੀਂ, ਰੰਗ ਰੂਪ ਕੇਵਲ ਦਿਖਾਈ ਦਿੰਦਾ ਹੈ ਨਹੀਂ। ਸਭ ਕੁਛ ਉਸ ਕਲਾ ਦੇ ਵਿੱਚ ਹੈ, ਸਭ ਕੁਛ ਉਸ ਸੁਣ ਦੇ ਵਿੱਚ ਹੈ। ਅੰਦਰ ਸੁਣਨ, ਬਾਹਰ ਸੁਣਨ, ਤ੍ਰਿਭਵਨ ਸੁਣਨ ਸੁਣਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧ ਬੋਲ। ਅੰਦਰ ਵੀ ਸੁਣ ਹੈ, ਬਾਹਰ ਵੀ ਸੁਣ ਹੈ, ਸਮੂਹ ਤ੍ਰੈ ਲੋ ਸੁਣ ਦੇ ਅੰਦਰ ਨੇ। ਸੁਣ ਸਮਾਦ ਅਨਹਦ ਕਹਿ ਨਾ, ਕਹਿਣ ਨਾ ਜਾਵੀ, ਅਚਰਜ ਵਿਸਮਾ। ਹੁਣ ਜੇਕਰ ਕੋਈ ਰੰਗ ਰੂਪ ਨਾ ਮੰਨੋ, ਚੱਕਰ ਚੇਂਜ ਨਾ ਮੰਨੋ, ਤੇ ਆਪੇ ਫਲਾ ਮੰਨਣਾ ਪੈਣਾ।